ਵਾਹਿਗੁਰੂ ਸਾਹਿਬ ਜੀਓ ਮਾਝ ਮਹੱਲਾ ਤੀਜਾ ਸਭ ਘਟ ਆਪੇ ਭੋਗਣ ਹਾਰਾ ਅਲਖ ਵਰਤੈ ਆਗਮ ਅਪਾਰਾ ਸਭ ਘਟ ਆਪੇ ਭੋਗਣ ਹਾਰਾ ਅਲਖ ਵਰਤੈ ਅਗਮ ਅਪਾਰਾ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਿਜੇ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਝੈ ਤਾਂ ਮਨ ਸਿਉਂ ਲੂਝੈ ਮਨਸਾ ਮਾਰ ਸਮਾਵਣਿਆ ਰਹਾਉ ਸ਼ਬਦ ਸੂਝੈ ਤਾਂ ਮਨ ਸਿਉਂ ਲੂਝੈ ਮਨਸਾ ਮਾਰ ਸਮਾਵਣਿਆ ਰਹਾਉ ਸਭ ਘਟ ਆਪੇ ਭੋਗਣ ਹਾਰਾ ਅਲਖ ਵਰਤੈ ਅਗਮ ਅਪਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸਮਾਂ ਗੁਰੂ ਕਿਰਪਾ ਦੁਆਰਾ ਹੀ ਸਾਨੂੰ ਪ੍ਰਾਪਤ ਹੋਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦੇ ਅੰਦਰ ਫਰਮਾਇਆ ਹੈ, ਵਡਭਾਗੀ ਹਰ ਸੰਗਤ ਪਾਵੈ ਹੈ, ਭਾਗ ਹੀ ਪ੍ਰਮ ਚੂਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪ੍ਰੀਜਾ ਜੀਓ। ਸਤਸੰਗਤ ਇੱਕ ਉਹ ਮਹਾਨ ਪਵਿੱਤਰ ਤੀਰਥ ਹੈ ਜਿੱਥੇ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਪ੍ਰਵਾਹ ਚੱਲਦਾ ਹੈ। ਜਿਹੜੇ ਗੁਰਸਿੱਖ ਮਾਈ ਭਾਈ ਸਤਸੰਗਤ ਵਿੱਚ ਆਉਂਦੇ ਹਨ, ਸਤਿਗੁਰੂ ਦੀ ਪਵਿੱਤਰ ਬਾਣੀ ਦੇ ਇਸ ਮਹਾਨ ਤੀਰਥ ਵਿੱਚ ਇਸ਼ਨਾਨ ਕਰਦੇ ਹਨ, ਉਹਨਾਂ ਦੀਆਂ ਜਨਮਾਂ ਜਨਮਾਂ ਦੀਆਂ ਮੈਲਾਂ ਲੈ ਜਾਂਦੀਆਂ ਹਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੀ ਮਹਿਮਾ ਬਹੁਤ ਮਹਾਨ ਲਿਖੀ ਹੈ। ਸਤਿਗੁਰੂ ਦੀ ਬਾਣੀ ਦੇ ਨਾਲ ਜਨਮਾਂ ਜਨਮਾਂ ਦੀਆਂ ਮੈਲਾਂ ਉਤਰ ਜਾਂਦੀਆਂ ਨੇ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਨੇ ਬਾਣੀ ਦੇ ਨਾਲ ਜੋੜਿਆ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਹਮੇਸ਼ਾ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਦੇ ਹਨ। ਇਹ ਕਲਗੀਧਰ ਪਾਤਸ਼ਾਹ ਦੇ ਅੰਤਮ ਬਚਨ ਸਨ, ਖਾਲਸਾ ਜੀ ਤੁਸਾਂ ਕਿਸੇ ਮੜੀ ਮਸਾਣੀ ਨੂੰ ਨਹੀਂ ਮੰਨਣਾ ਅਤੇ ਪੂਜਣਾ, ਕਿਸੇ ਦੇਵੀ ਦੇਵਤੇ ਨੂੰ ਮੰਨਣਾ ਪੂਜਣਾ ਨਹੀਂ, ਸਿਰਫ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ ਹੈ। ਦੂਸਰੇ ਨੰਬਰ 'ਤੇ ਸਤਿਗੁਰੂ ਨੇ ਆਖਿਆ, ਖਾਲਸਾ ਜੀ, ਪਰਚਾ ਸ਼ਬਦ ਦਾ, ਪਰਚਾ ਗੁਰਬਾਣੀ ਦਾ ਹੋਣਾ ਚਾਹੀਦਾ। ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨਾਲ ਜੁੜੇ, ਦਿਨੇ ਵੀ ਜਿੰਨਾ ਸਮਾਂ ਮਿਲੇ ਸਤਿਗੁਰੂ ਦੀ ਬਾਣੀ ਦੇ ਨਾਲ ਹੀ ਪਰਚਾ ਪਾਵੇ। ਤੀਸਰੇ ਨੰਬਰ 'ਤੇ ਸਤਿਗੁਰੂ ਦਾ ਹੁਕਮ ਸੀ ਦੀਦਾਰ ਖਾਲਸੇ ਦਾ ਕਰਨਾ, ਕਿਉਂਕਿ ਸਤਿਗੁਰੂ ਨੇ ਖਾਲਸੇ ਨੂੰ ਆਪਣਾ ਖਾਸ ਰੂਪ ਦਿੱਤਾ ਹੋਇਆ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਦੋਂ ਅਸੀਂ ਗੁਰੂ ਦੇ ਖਾਲਸੇ ਦਾ ਦੀਦਾਰ ਕਰਦੇ ਹਾਂ ਤਾਂ ਸਾਨੂੰ ਸਤਿਗੁਰੂ ਦੀ ਯਾਦ ਆ ਜਾਂਦੀ ਹੈ, ਜਿਵੇਂ ਪੁੱਤਰ ਨੂੰ ਦੇਖ ਕੇ ਪਿਤਾ ਦੀ ਯਾਦ ਆ ਜਾਂਦੀ ਹੈ। ਖਾਲਸਾ ਕਲਗੀਧਰ ਪਾਤਸ਼ਾਹ ਦਾ ਪੁੱਤਰ ਹੈ। ਜਦੋਂ ਕਿਸੇ ਅੰਮ੍ਰਿਤਧਾਰੀ ਸਿੰਘ ਨੂੰ ਅਸੀਂ ਸ਼ਰਧਾ ਭਾਵਨਾ ਪਿਆਰ ਦੇ ਨਾਲ ਤੱਕਦੇ ਹਾਂ ਅਤੇ ਉਹਦੇ ਦਰਸ਼ਨ ਕਰਕੇ ਕਲਗੀਧਰ ਪਾਤਸ਼ਾਹ ਵੀ ਯਾਦ ਆ ਜਾਂਦੇ ਹਨ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਨੇ ਸ਼ਬਦ ਨਾਲ ਜੋੜਿਆ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੁਰਮੁਖਾਂ ਦੀ ਅਵਸਥਾ ਅਤੇ ਮਨਮੁੱਖਾਂ ਦੀ ਦਸ਼ਾ ਦਾ ਵਿਸ਼ਲੇਸ਼ਣ ਕੀਤਾ ਹੈ। ਹਉ ਵਾਰੀ ਜੀਓ ਵਾਰੀ ਗੁਰ ਸ਼ਬਦ ਮਨ ਵਸਾਵਣੇ ਆ, ਸ਼ਬਦ ਸੂਝੈ ਤਾਂ ਮਨ ਸਿਓ ਲੂਝੈ, ਮਨਸਾ ਮਾਰ ਸੁਮਾਵਣੇ ਆ ਰਹਾਉ। ਇਹਨਾਂ ਸਿਧਾਂਤਰੂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਅਤੇ ਆਪਣੀ ਜਿੰਦ ਜਾਨ ਵੀ ਉਹਨਾਂ ਤੋਂ ਕੁਰਬਾਨ ਕਰਦਾ ਹਾਂ। ਗੁਰ ਸ਼ਬਦ ਮਨ ਵਸਾਵਣੇ ਆ, ਜਿਹੜੇ ਗੁਰ ਸ਼ਬਦ ਨੂੰ ਭਾਵ ਗੁਰ ਉਪਦੇਸ਼ ਨੂੰ ਗੁਰੂ ਦੇ ਖਾਸ ਦੀਖਿਆ ਮੰਤਰ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ, ਸ਼ਬਦ ਸੂਝੈ ਤਾਂ ਮਨ ਸਿਓ ਲੂਝੈ। ਹਜ਼ੂਰ ਕਹਿੰਦੇ, ਭਾਈ ਜਿਹੜਾ ਗੁਰਸਿੱਖ ਮਾਈ ਭਾਈ ਸ਼ਬਦ ਨੂੰ ਸਮਝ ਲੈਂਦਾ ਹੈ, ਸ਼ਬਦ ਤੋਂ ਮੁਰਾਦ ਹੈ ਗੁਰ ਉਪਦੇਸ਼ ਦੀ। ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰ ਉਪਦੇਸ਼ ਨੂੰ ਸਮਝ ਲੈਂਦਾ ਹੈ ਤਾਂ ਮਨ ਸਿਓ ਲੂਝੈ, ਅਤੇ ਫਿਰ ਉਹ ਆਪਣੇ ਮਨ ਦੇ ਨਾਲ ਹੀ ਜੰਗ ਯੁੱਧ ਕਰਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ, ਮਨ ਵਰਗਾ ਸਾਡਾ ਹੋਰ ਕੋਈ ਦੁਸ਼ਮਣ ਨਹੀਂ। ਜੇ ਅਸੀਂ ਮਨ ਨੂੰ ਜਿੱਤ ਲਈਏ ਸਾਰੇ ਸੰਸਾਰ ਨੂੰ ਜਿੱਤ ਸਕਦੇ ਹਾਂ। ਇਸ ਲਈ ਜਿਹੜਾ ਗੁਰੂ ਸ਼ਬਦ ਨੂੰ ਸਮਝਦਾ ਹੈ, ਗੁਰੂ ਸ਼ਬਦ ਦੇ ਸਿਧਾਂਤ ਨੂੰ ਸਮਝਦਾ ਹੈ, ਉਹ ਗੁਰਮੁਖ ਫਿਰ ਆਪਣੇ ਮਨ ਦੇ ਨਾਲ ਹੀ ਜੰਗ ਯੁੱਧ ਕਰਦਾ। ਮਨਸਾ ਮਾਰ ਸੁਮਾਵਣੇ ਆ, ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਨੇ ਇਹਨਾਂ ਨੂੰ ਮਾਰ ਕੇ, ਕਿਉਂਕਿ ਮਨ ਵਾਸ਼ਨਾ ਦੇ ਸਿਰ 'ਤੇ ਜਿਉਂਦਾ ਹੈ, ਮਨ ਸੰਕਲਪਾਂ ਵਿਕਲਪਾਂ ਦੇ ਸਿਰ 'ਤੇ ਜਿਉਂਦਾ ਹੈ। ਸਿਆਣੇ ਪੁਰਸ਼ਾਂ ਨੇ ਬੜੀ ਸੁੰਦਰ ਗੱਲ ਆਖੀ ਹੈ, ਜਦੋਂ ਸਵਾਸ ਰੁਕ ਜਾਂਦੇ ਨੇ ਸਰੀਰ ਦੀ ਮੌਤ ਹੋ ਜਾਂਦੀ ਹੈ, ਅਤੇ ਜਦੋਂ ਵਾਸ਼ਨਾਵਾਂ ਮੁੱਕ ਜਾਵੇ ਤਾਂ ਮਨ ਦੀ ਵੀ ਮੌਤ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਸ਼ਬਦ ਸੂਝੈ ਤਾਂ ਮਨ ਸਿਓ ਲੂਝੈ, ਮਨਸਾ ਮਾਰ ਸਮਾਵਣਿਆ। ਉਹ ਗੁਰਮੁਖ ਮਨਸਾ ਮਾਰ, ਮਨ ਦੀਆਂ ਵਾਸ਼ਨਾਵਾਂ ਨੂੰ ਮਾਰ ਕੇ ਸਮਾਵਣਿਆ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ। ਅਸੀਂ ਐਸੇ ਗੁਰਮੁਖਾਂ ਤੋਂ ਕੁਰਬਾਨ ਜਾਂਦੇ ਹਾਂ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ, ਆਪ ਸੰਗਤਾਂ ਪਵਿੱਤਰ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਝ ਮਹੱਲਾ ਤੀਜਾ, ਸਭ ਘਟ ਆਪੇ ਭੋਗਣ ਹਾਰਾ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੇ ਘਟਾਂ ਘਟਾਂ ਵਿੱਚ ਵਸ ਰਿਹਾ ਹੈ, ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ, ਅਤੇ ਭੋਗਣ ਹਾਰਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਰਸਾਂ ਨੂੰ ਭੋਗਣ ਵਾਲਾ ਹੈ, ਕਿਉਂਕਿ ਵਾਹਿਗੁਰੂ ਪਰਮੇਸ਼ਰ ਸਾਰਿਆਂ ਅੰਦਰ ਬੈਠਾ ਹੈ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮਰਸ਼ ਪਿਆਲ ਜੀਓ। ਉਹ ਜੋਗੀਆਂ ਦੇ ਅੰਦਰ ਜੋਗੀ ਬਣ ਕੇ ਬੈਠਾ ਹੈ, ਭੋਗੀਆਂ ਅੰਦਰ ਭੋਗੀ ਬਣ ਕੇ ਬੈਠਾ ਹੈ, ਇਸ ਲਈ ਉਹ ਵਾਹਿਗੁਰੂ ਸਭ ਘਟਾਂ ਘਟਾਂ ਦੇ ਅੰਦਰ ਵਸ ਰਿਹਾ ਹੈ ਅਤੇ ਆਪ ਹੀ ਸਾਰੇ ਰਸਾਂ ਨੂੰ ਸਾਰੇ ਸਵਾਦਾਂ ਨੂੰ ਭੋਗਣ ਵਾਲਾ ਹੈ।
ਅਲਖ ਵਰਤੈ ਆਗਮ ਅਪਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਬੁੱਧੀ ਕਰਕੇ ਅਲਖ ਹੈ ਅਤੇ ਮਨ ਦੀ ਗਮਤਾ ਤੋਂ, ਮਨ ਦੀ ਸਮਝ ਤੋਂ ਵੀ ਉਹ ਪਰੇ ਹੈ ਅਤੇ ਅਪਾਰਾ ਪ੍ਰਕਿਰਤੀ ਦੇ ਵੀ ਪਾਰਾਵਾਰ ਤੋਂ ਰਹਿਤ ਹੈ ਅਤੇ ਵਰਤੈ ਸਭਨਾ ਦੇ ਅੰਦਰ ਵੀ ਅਤੇ ਸਾਰੇ ਸੰਸਾਰ ਦੇ ਅੰਦਰ ਵੀ ਉਹੀ ਅਕਾਲ ਪੁਰਖ ਵਾਹਿਗੁਰੂ ਆਪ ਵਰਤ ਰਿਹਾ ਹੈ।
ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ, ਸਹਿਜੇ ਸੱਚ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਸ਼ਬਦ ਦੁਆਰਾ, ਭਾਵ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਹਨ, ਗੁਰਸਿੱਖੀ ਦੀ ਰਹਿਤ ਮਰਯਾਦਾ ਦੇ ਅਨੁਸਾਰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਹੋ ਕੇ ਗੁਰਮੰਤਰ ਮੂਲ ਮੰਤਰ ਨੂੰ ਪ੍ਰਾਪਤ ਕਰਕੇ ਮੇਰਾ ਹਰ ਪ੍ਰਭ ਧਿਆਈ ਹੈ, ਮੇਰੇ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਧਿਆਉਣਾ ਚਾਹੀਦਾ ਹੈ, ਸਹਿਜੇ ਸੱਚ ਸਮਾਵਣੇ ਆ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਕੇ ਸ਼ਬਦ ਦੁਆਰਾ ਗੁਰੂ ਵਾਲਾ ਹੋ ਕੇ ਗੁਰਸਿੱਖੀ ਦੀ ਰਹਿਤ ਮਰਯਾਦਾ ਨੂੰ ਧਾਰਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਫਿਰ ਉਹ ਸਹਿਜੇ ਸਹਿਜੇ ਸੱਚ ਸਮਾਵਣੇ ਆ, ਉਹ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਆਭੇਦ ਹੋ ਜਾਂਦਾ ਹੈ।
ਹਉ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਸੂਝੈ ਤਾਂ ਮਨ ਸਿਉ ਲੂਝੈ, ਮਨਸਾ ਮਾਰ ਸਮਾਵਣਿਆ ਰਹਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਮੈਂ ਉਹਨਾਂ ਗੁਰਮੁਖਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਬਲਿਹਾਰ ਜਾਂਦਾ ਹਾਂ ਜੋ ਗੁਰੂ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ। ਸ਼ਬਦ ਸੂਝੈ, ਜਿਸ ਨੂੰ ਸ਼ਬਦ ਸੂਝੈ, ਜਿਹੜਾ ਗੁਰਸਿੱਖ ਮਾਈ ਪਾਈ ਸ਼ਬਦ ਨੂੰ ਸਮਝ ਲੈਂਦਾ ਹੈ, ਭਾਵ ਸ਼ਬਦ ਦੇ ਵਿਚਲੇ ਭਾਵ ਨੂੰ, ਸਿਧਾਂਤ ਨੂੰ, ਰਹੱਸ ਨੂੰ ਸਮਝ ਲੈਂਦਾ ਹੈ, ਤਾਂ ਮਨਸਿਓ ਲੂਝੈ ਅਤੇ ਫਿਰ ਉਹ ਅੰਤਰਮੁਖ ਹੋ ਕੇ ਆਪਣੇ ਮਨ ਦੇ ਨਾਲ ਹੀ ਜੰਗ ਸ਼ੁੱਧ ਕਰਦਾ ਹੈ। ਮਨਸਾ ਮਾਰ ਸਮਾਵਣੇ ਆ, ਅਤੇ ਫਿਰ ਉਹ ਮਨ ਦੀਆਂ ਵਾਸ਼ਨਾਵਾਂ ਨੂੰ ਮਾਰ ਕੇ, ਮਨ ਦੇ ਸੰਕਲਪਾਂ ਵਿਕਲਪਾਂ ਨੂੰ ਮੇਟ ਕੇ ਸਮਾਵਣਿਆ ਉਸ ਵਾਹਿਗੁਰੂ ਦੇ ਵਿੱਚ ਆਭੇਦ ਹੋ ਜਾਂਦਾ ਹੈ। ਪਿਆਰੇ ਜੀ,
ਪੰਚ ਦੂਤ ਮੁਹੈ ਸੰਸਾਰਾ।
ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਮਨਮੁਖਾਂ ਦੀ ਹਾਲਤ ਦੱਸਦੇ ਹਨ। ਪੰਜ ਦੂਤ ਮੁਹ ਹੈ ਸੰਸਾਰਾ, ਜਿਹੜੇ ਪੰਜ ਦੂਤ ਨੇ, ਦੂਤ ਤੋਂ ਭਾਵ ਹੈ ਦੁਸ਼ਟ, ਦੁਸ਼ਮਣ ਜਾਂ ਮੁਖਬਰ, ਉਹ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਪੰਜ ਜਿਹੜੇ ਵਿਕਾਰ ਨੇ, ਪੰਜੇ ਦੂਤ ਦੁਸ਼ਮਣ ਨੇ। ਮੋਹ ਹੈ ਸੰਸਾਰਾ, ਇਹ ਸਾਰੇ ਸੰਸਾਰ ਨੂੰ ਮੋਹਿਤ ਕਰ ਰਹੇ ਨੇ। ਹੁਣ ਸਾਰਾ ਸੰਸਾਰ ਹੀ ਇਹਨਾਂ ਵਿਕਾਰਾਂ ਦੇ ਵਸ ਹੋਇਆ ਹੋਇਆ ਹੈ।
ਮਨਮੁਖ ਅੰਧੇ ਸੁਧ ਨਾ ਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਨੇ ਉਹ ਮਾਨਸਿਕ ਤੌਰ ਤੇ ਅੰਨੇ ਹਨ ਤੇ ਨਾ ਉਹਨਾਂ ਨੂੰ ਪਰਮਾਰਥ ਦਾ ਪਤਾ ਹੈ ਤੇ ਨਾ ਹੀ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਸੋਝੀ ਹੈ। ਅਥਵਾ ਮਨਮੁਖ ਅੰਧੇ ਸੁਧ ਨਾ ਸਾਰਾ, ਜਿਹੜੇ ਮਨਮੁਖ ਤਾਂ ਭਾਈ ਅੰਨੇ ਨੇ ਤੇ ਨਾ ਤੇ ਉਹਨਾਂ ਨੂੰ ਆਪਣੇ ਆਤਮਾ ਦੀ ਹੀ ਸੁਧ ਹੈ ਤੇ ਨਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੋਈ ਸਾਰਾ ਦਾਰਥ ਖਬਰਸਾਰ ਕੋਈ ਗਿਆਤ ਹੈ। ਇਸੇ ਲਈ ਜਿਹੜੇ ਪੰਜ ਦੂਤ ਨੇ ਉਹਨਾਂ ਨੂੰ ਹਮੇਸ਼ਾ ਲਈ ਲੁੱਟਦੇ ਰਹਿੰਦੇ ਹਨ।
ਗੁਰਮੁਖ ਹੋਵੇ ਸੋ ਆਪਣਾ ਘਰ ਰੱਖੇ, ਪੰਜ ਦੂਤ ਸ਼ਬਦ ਪਚਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੇ ਪੰਜ ਦੂਤ ਨੇ, ਪੰਜ ਚੋਰ ਨੇ, ਪੰਜ ਡਾਕੂ ਨੇ, ਸਾਰੇ ਸੰਸਾਰ ਨੂੰ ਮੋਹ ਹੈ ਦਾ ਅਰਥ ਲੁੱਟਣਾ, ਵੀ ਉਹ ਲੁੱਟੀ ਜਾ ਰਹੇ ਨੇ ਤੇ ਜਿਹੜੇ ਅੰਨੇ ਮਨਮੁਖ ਨੇ ਉਹਨਾਂ ਨੂੰ ਕੋਈ ਖਬਰ ਸਾਰੀ ਹੀ ਨਹੀਂ ਮਿਲ ਰਹੀ। ਗੁਰਮੁਖ ਹੋਵੇ ਸੋ ਆਪਣਾ ਘਰ ਰੱਖੇ, ਬਈ ਜਿਹੜੇ ਗੁਰਮੁਖ ਹੁੰਦੇ ਨੇ ਭਾਵ ਜਿਹੜਾ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ, ਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਦਾ ਹੈ, ਉਹ ਆਪਣੇ ਘਰ ਨੂੰ ਸੰਭਾਲ ਕੇ ਆਪਣੇ ਘਰ ਨੂੰ ਬਚਾ ਕੇ ਰੱਖ ਲੈਂਦਾ ਹੈ। ਪੰਜ ਦੂਤ ਸ਼ਬਦ ਪਚਾਵਣਿਆ, ਉਹ ਗੁਰੂ ਸ਼ਬਦ ਦੀ ਓਟ ਲੈ ਕੇ ਨਾਮ ਦੀ ਕਮਾਈ ਕਰਕੇ ਜਿਹੜੇ ਪੰਜ ਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਚੋਰਾਂ ਨੂੰ ਇਹਨਾਂ ਡਾਕੂਆਂ ਨੂੰ ਪਚਾਵਣਿਆਂ ਦਾ ਅਰਥ ਨਾਸ ਕਰ ਦਿੰਦਾ ਹੈ।
ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਕੈਸੇ ਵੀ ਗੁਰਮੁਖ ਜਨ ਹਨ ਜਿਹੜੇ ਹਮੇਸ਼ਾ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ।
ਸਹਿਜੇ ਪ੍ਰਭ ਸੇਵਹਿ ਅਨੰਦਿਨ ਮਾਤੇ।
ਉਪਰ ਸਹਿਜੇ ਦਾ ਅਰਥ ਹੈ ਆਪਣੇ ਮਨ ਨੂੰ ਸ਼ਾਂਤੀ ਤੇ ਧੀਰਜ ਦੇ ਵਿੱਚ ਰੱਖ ਕੇ ਆਪਣੇ ਪ੍ਰਭੂ ਦੀ ਵਾਹਿਗੁਰੂ ਦੀ ਸੇਵਾ ਕਰਦੇ ਹਨ ਤੇ ਅਨੰਦਿਨ ਮਾਤੇ ਰਾਤ ਦਿਨ ਵਾਹਿਗੁਰੂ ਦੇ ਨਾਮ ਦੀ ਖੁਮਾਰੀ ਵਿੱਚ ਨਾਮ ਦੀ ਮਸਤ ਵਿੱਚ ਖੀਵੇ ਹੋਏ ਰਹਿੰਦੇ ਹਨ।
ਮਿਲ ਪ੍ਰੀਤਮ ਸੱਚੇ ਗੁਣ ਗਾਵਹਿ ਹਰ ਦਰ ਸੋਭਾ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਿਲ ਪ੍ਰੀਤਮ, ਪ੍ਰੀਤਮ ਦਾ ਅਰਥ ਹੈ ਸਤਿਗੁਰੂ, ਉਹ ਸਤਿਗੁਰੂ ਦੇ ਨਾਲ ਮਿਲ ਕੇ ਸੱਚੇ ਗੁਣ ਗਾਵਹਿ, ਸੱਚੇ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦੇ ਨੇ, ਹਰ ਦਰ ਸੋਭਾ ਪਾਵਣਿਆ। ਇਸ ਤਰ੍ਹਾਂ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੱਚਖੰਡ ਦਰਬਾਰ ਦੇ ਵਿੱਚ ਵੀ ਉਹ ਸੋਭਾ ਪ੍ਰਾਪਤ ਕਰ ਲੈਂਦੇ ਹਨ।
ਇਹ ਕੰਮ ਏਕ ਆਪ ਉਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਕੰਮ ਦਾ ਅਰਥ ਹੈ ਸਭ ਤੋਂ ਪਹਿਲਾਂ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਉਪਾਇਆ, ਆਪਣੇ ਆਪ ਨੂੰ ਉਪਾਇਆ ਦਾ ਅਰਥ ਪੈਦਾ ਕੀਤਾ, ਪ੍ਰਗਟ ਕੀਤਾ। ਇਹਦਾ ਮਤਲਬ ਇਹ ਹੈ ਬਹੁਤ ਸਾਰੇ ਲੋਕ ਪੁੱਛਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਪਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਸਨੇ ਪੈਦਾ ਕੀਤਾ ਹੈ? ਇਹਦਾ ਉੱਤਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤਾ ਹੈ, ਏਕਮ ਏਕੈ ਆਪ ਉਪਾਇਆ। ਏਕਮ ਦਾ ਅਰਥ ਹੈ ਸਭ ਤੋਂ ਪਹਿਲੇ ਨੰਬਰ 'ਤੇ ਉਸ ਇੱਕ ਅਕਾਲ ਪੁਰਖ ਨੇ ਆਪਣੇ ਆਪ ਨੂੰ ਪੈਦਾ ਕੀਤਾ। ਇਹਦਾ ਮਤਲਬ ਇਹ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ ਸੀ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਇਸ ਪੱਖ ਨੂੰ ਬਹੁਤ ਸੋਹਣੇ ਢੰਗ ਦੇ ਨਾਲ ਪ੍ਰਗਟਾਇਆ ਹੈ, ਆਪ ਹੀ ਨਾ ਆਪ ਸਾਜਿਓ ਆਪ ਹੀ ਨਾ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ। ਹਜ਼ੂਰ ਕਹਿੰਦੇ ਨੇ ਆਪ ਹੀ ਨੇ ਆਪ ਸਾਜਿਓ, ਉਸ ਵਾਹਿਗੁਰੂ ਨੇ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਆਪਣੇ ਆਪ ਨੂੰ ਹੀ ਸਾਜਣਾ ਕੀਤਾ, ਭਾਵ ਉਹ ਵਾਹਿਗੁਰੂ ਆਪਣੇ ਆਪ ਹੀ ਪ੍ਰਗਟ ਹੋਇਆ, ਉਸਨੂੰ ਪੈਦਾ ਕਰਨ ਵਾਲਾ ਕੋਈ ਹੋਰ ਨਹੀਂ। ਏਕਮ ਏਕੈ ਆਪ ਉਪਾਇਆ, ਏਕਮ ਦਾ ਅਰਥ ਹੈ ਸਭ ਤੋਂ ਪਹਿਲਾਂ ਉਸ ਇੱਕ ਪਰਮਾਤਮਾ ਨੇ ਆਪਣੇ ਆਪ ਨੂੰ ਪੈਦਾ ਕੀਤਾ।
ਦੁਬਿਧਾ ਦੂਜਾ ਤਿਰਬਿਧ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੂਜੇ ਨੰਬਰ ਤੇ ਫਿਰ ਉਸਨੇ ਦੁਬਧਾ ਨੂੰ ਪੈਦਾ ਕੀਤਾ। ਦੁਬਧਾ ਤੋਂ ਭਾਵ ਹੈ ਉਸ ਵਾਹਿਗੁਰੂ ਪਰਮੇਸ਼ੁਰ ਨੇ ਦੂਜੀ ਕੁਦਰਤ ਦੀ ਸਾਜਨਾ ਕਰ ਦਿੱਤੀ। ਇਹ ਦੂਜਾ ਭਾਵ ਦੂਜੀ ਕੁਦਰਤ ਮਾਇਆ ਵੀ ਉਸਨੇ ਪੈਦਾ ਕੀਤੀ ਹੈ। ਤ੍ਰਿਬਧ ਮਾਇਆ ਤੀਸਰੇ ਨੰਬਰ 'ਤੇ ਉਸ ਵਾਹਿਗੁਰੂ ਪਰਮੇਸ਼ੁਰ ਨੇ ਤਿਰਗੁਣੀ ਮਾਇਆ ਪੈਦਾ ਕੀਤੀ। ਜਿਹੜੀ ਮੂਲ ਪ੍ਰਕਿਰਤੀ ਹੈ ਉਸਨੂੰ ਪ੍ਰਧਾਨ ਕਹਿੰਦੇ ਨੇ। ਤੀਨ ਗੁਣਾ ਕੀ ਸਾਮੈ ਜੋਈ ਨਾਮ ਪ੍ਰਧਾਨ ਕਹਾਵੈ ਸੋਈ। ਜਿਹੜੀ ਤਿੰਨਾਂ ਗੁਣਾਂ ਦੀ ਸਮ ਅਵਸਥਾ ਹੈ ਉਹਨੂੰ ਦੂਸਰਾ ਨੰਬਰ ਦਿੱਤਾ ਹੈ। ਅਤੇ ਜਿਹੜੀ ਤਿਰਗੁਣੀ ਮਾਇਆ ਹੈ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਇਹਨੂੰ ਤੀਸਰਾ ਨੰਬਰ ਗੁਰੂ ਮਹਾਰਾਜ ਨੇ ਦਿੱਤਾ ਹੈ। ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਅਤੇ ਫਿਰ ਉਸਨੇ ਦੁਬਧਾ ਦੂਜਾ ਭਾਵ ਪੈਦਾ ਕਰ ਦਿੱਤਾ, ਭਾਵ ਆਪਣੇ ਨਾਲ ਹੀ ਉਸਨੇ ਕੁਦਰਤ ਨੂੰ ਸਾਜ ਦਿੱਤਾ। ਅਤੇ ਤੀਸਰੇ ਨੰਬਰ 'ਤੇ ਜਿਹੜੀ ਤਿਰਗੁਣੀ ਮਾਇਆ ਸੀ ਇਹਨੂੰ ਵਾਹਿਗੁਰੂ ਪਰਮੇਸ਼ੁਰ ਨੇ ਰਚ ਦਿੱਤਾ।
ਚੌਥੀ ਪੌੜੀ ਗੁਰਮੁਖ ਊਚੀ ਸੱਚੋ ਸੱਚ ਕਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਗੁਰਮੁਖਾਂ ਦੀ ਪੌੜੀ ਦਾ ਅਰਥ ਹੈ ਭੂਮਿਕਾ। ਜਿਹੜੀ ਗੁਰਮੁਖਾਂ ਦੀ ਭੂਮਿਕਾ ਹੈ ਉਹ ਚੌਥੀ ਸਭ ਤੋਂ ਉੱਚੀ ਹੈ, ਕਿਉਂਕਿ ਜਿਹੜੀਆਂ ਤਿੰਨ ਅਵਸਥਾ ਨੇ ਉਹ ਤੇ ਮਾਇਆ ਦੇ ਵਿੱਚ ਹੀ ਨੇ। ਅਤੇ ਜਿਹੜੀ ਗੁਰਮੁਖਾਂ ਦੀ ਅਵਸਥਾ ਹੈ ਉਹ ਤਿਰਗੁਣ ਅਤੀਤ ਹੈ, ਕਿਉਂਕਿ ਸਤਿਗੁਰੂ ਨੇ ਇਹ ਨਿਰਣਾ ਕੀਤਾ ਹੈ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿੰਨ ਹੀ ਪਰਮ ਪਦ ਪਾਇਆ। ਚੌਥੀ ਅਵਸਥਾ ਹੈ ਤੁਰੀਆ ਅਵਸਥਾ, ਕਿਉਂਕਿ ਜਿਹੜੀਆਂ ਗਿਆਨ ਦੀਆਂ ਸੱਤ ਭੂਮਿਕਾ ਮੰਨੀਆਂ ਨੇ, ਸਭ ਤੋਂ ਪਹਿਲੇ ਨੰਬਰ 'ਤੇ ਸ਼ੁਭ ਇੱਛਾ ਹੈ, ਚੰਗੀ ਇੱਛਾ ਚੰਗੀ ਵਾਸ਼ਨਾ ਮਨ ਦੇ ਵਿੱਚ ਪੈਦਾ ਹੋਣੀ, ਬਈ ਭਜਨ ਕਰਨਾ ਹੈ, ਸੇਵਾ ਕਰਨੀ ਹੈ, ਨਿਤਨੇਮ ਕਰਨਾ ਹੈ, ਗੁਰੂ ਘਰ ਜਾਣਾ ਹੈ, ਕੀਰਤਨ ਕਥਾ ਨੂੰ ਸੁਣਨਾ ਹੈ, ਇਹ ਜਿਹੜੀ ਸ਼ੁਭ ਇੱਛਾ ਹੈ ਇਹ ਪਹਿਲੀ ਭੂਮਿਕਾ ਹੈ। ਦੂਸਰੇ ਨੰਬਰ 'ਤੇ ਹੈ ਸੋ ਵਿਚਾਰਨਾ, ਅਤੇ ਫਿਰ ਸ਼ੁਭ ਵਿਚਾਰ ਕਰਨੀ। ਆਹ ਜੋ ਗੁਰਬਾਣੀ ਦੀ ਵਿਚਾਰ ਹੈ ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ, ਇਹ ਸੋ ਵਿਚਾਰਨਾ ਦੂਸਰੀ ਭੂਮਿਕਾ ਹੈ। ਤੀਸਰੇ ਨੰਬਰ 'ਤੇ ਹੈ ਤਨੂ ਮਾਨਸਾ, ਇਹ ਤੀਜੀ ਅਵਸਥਾ ਹੈ। ਤਨੂ ਮਾਨਸਾ ਤੋਂ ਮੁਰਾਦ ਹੈ ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਉਹਨਾਂ ਨੂੰ ਸੂਖਮ ਕਰਨਾ, ਜਿਵੇਂ ਪਿੱਛੇ ਆਪ ਜੀ ਨੇ ਸੁਣਿਆ ਸੀ, ਸ਼ਬਦ ਸੂਝੈ ਤਾਂ ਮਨਸਿਓ ਲੂਝੈ, ਮਨਸਾ ਮਾਰ ਸੰਭਾਵਣੇ। ਤਨੂ ਮਾਨਸਾ ਮਨ ਦੀਆਂ ਵਾਸ਼ਨਾਵਾਂ ਨੂੰ ਸੂਖਮ ਕਰਨਾ, ਔਰ ਇਹ ਤੀਜੀ ਅਵਸਥਾ ਹੈ। ਚੌਥੇ ਨੰਬਰ 'ਤੇ ਗਿਆਨ ਦੀ ਅਵਸਥਾ ਆ ਜਾਂਦੀ ਹੈ। ਅਤੇ ਅੱਗੇ ਗਿਆਨ ਦੀਆਂ ਵੀ ਚਾਰ ਅਵਸਥਾ ਨੇ, ਸਤਵਾ ਪਾਤ ਸੱਤ ਦੀ ਪ੍ਰਾਪਤੀ ਹੋਣੀ, ਅਸੰਗ ਸਖਤ ਪਦਾਰਥਾਂ ਦੀ ਮੋਹ ਮਾਇਆ ਤੋਂ ਨਿਰਲੇਪ ਹੋ ਜਾਣਾ, ਅਤੇ ਇਸੇ ਤਰ੍ਹਾਂ ਪਦਾਰਥਾ ਭਾਵਨੀ ਅਤੇ ਸਾਰੇ ਪਦਾਰਥਾਂ ਨੂੰ ਨਾਸ਼ਵੰਤ ਸਮਝਣਾ, ਇਹ ਵੀ ਇੱਕ ਅਵਸਥਾ ਹੈ। ਸਤਵਾ ਪਾਤ ਅਸੰਗ ਸਖਤ ਪਦਾਰਥਾ ਭਾਵਨੀ, ਅਤੇ ਸੱਤਵੇਂ ਨੰਬਰ 'ਤੇ ਹੈ ਤੁਰੀਆ ਅਵਸਥਾ। ਗਿਆਨ ਦੀ ਇਹ ਚੌਥੀ ਅਵਸਥਾ ਬਣਦੀ ਹੈ। ਅਤੇ ਜਿਹੜੀਆਂ ਤਿੰਨ ਭੂਮਿਕਾ ਨੇ, ਪਹਿਲਾਂ ਉਹ ਸਾਧਨ ਰੂਪ ਨੇ, ਅਤੇ ਸਤਵਾ ਪਾਤ ਤੋਂ ਲੈ ਕੇ ਜਿਹੜੀਆਂ ਅੱਗੇ ਚਾਰ ਅਵਸਥਾ ਨੇ ਉਹ ਗਿਆਨ ਦੀਆਂ ਅਵਸਥਾਵਾਂ ਨੇ, ਵੱਖੋ ਵੱਖਰੀਆਂ ਸਟੇਜਾਂ ਨੇ। ਸੋ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਚੌਥੀ ਪੌੜੀ ਤੁਰੀਆ ਅਵਸਥਾ ਉਹਦਾ ਜ਼ਿਕਰ ਕਰਦੇ ਹਨ। ਚੌਥੀ ਪੌੜੀ ਗੁਰਮੁਖ ਉੱਚੀ, ਭਾਈ ਜਿਹੜੀ ਗੁਰਮੁਖਾਂ ਦੀ ਉਹ ਚੌਥੀ ਭੂਮਿਕਾ ਹੈ, ਤੁਰੀਆ ਅਵਸਥਾ ਹੈ, ਉਹ ਸਭ ਤੋਂ ਉੱਚੀ ਹੈ। ਸੱਚੋ ਸੱਚ ਕਮਾਵਣਿਆ, ਹਜ਼ੂਰ ਕਹਿੰਦੇ ਭਾਈ ਜਿਹੜੇ ਗੁਰਮੁਖ ਜਨ ਹਨ ਉਹ ਚੌਥੀ ਪੌੜੀ ਤੁਰੀਆ ਅਵਸਥਾ ਦੇ ਵਿੱਚ ਟਿਕ ਕੇ ਉਹ ਸੱਚ ਹੀ ਸੱਚ ਨੂੰ ਕਮਾਉਂਦੇ ਨੇ, ਭਾਵ ਨਿਰੋਲ ਸੱਚੇ ਨਾਮ ਦੀ ਕਮਾਈ ਕਰਦੇ ਨੇ, ਇੱਕੋ ਨਾਮ ਨੂੰ ਰਸਨਾ ਤੋਂ ਜਪਦੇ ਨੇ, ਇੱਕੋ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਨੇ, ਤੇ ਫਿਰ ਇੱਕ ਨਾਮ ਦੁਆਰਾ ਹੀ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਨ।
ਸਭ ਹੈ ਸੱਚਾ ਜੇ ਸੱਚੇ ਭਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਭ ਹੈ ਸੱਚਾ, ਗੁਰਮੁਖ ਦੀ ਦ੍ਰਿਸ਼ਟੀ ਵਿੱਚ ਸਭ ਕੁਝ ਹੀ ਸੱਚਾ ਹੈ ਜੇ ਸੱਚੇ ਭਾਵੈ। ਵੀ ਜੇ ਸੱਚੇ ਵਾਹਿਗੁਰੂ ਨੂੰ ਕੋਈ ਭਾ ਜਾਵੇ ਉਹਦੀ ਦ੍ਰਿਸ਼ਟੀ ਵਿੱਚ ਫਿਰ ਸਭ ਕੁਝ ਹੀ ਸੱਚਾ ਹੀ ਹੁੰਦਾ, ਸੱਚਾ ਤੋਂ ਮੁਰਾਦ ਹੈ ਵੀ ਉਹਨੂੰ ਸਭ ਥਾਵਾਂ 'ਤੇ ਸੱਚਾ ਅਕਾਲ ਪੁਰਖ ਵਾਹਿਗੁਰੂ ਹੀ ਦਿਸਦਾ ਹੈ, ਜਾਂ ਇਸਦਾ ਦੂਜਾ ਅਰਥ ਇਹ ਵੀ ਕੀਤਾ ਹੈ, ਸਭ ਹੈ ਸੱਚਾ, ਉਹਦੇ ਲਈ ਸਭ ਕੁਛ ਵੀ ਉਹ ਸੱਚਾ ਦਾ ਅਰਥ ਹੈ, ਸਭ ਕੁਛ ਉਹ ਠੀਕ ਠਾਕ ਹੈ ਜੇ ਸੱਚੇ ਭਾਵੇ, ਜੇ ਕੋਈ ਸੱਚੇ ਨੂੰ ਭਾਵ ਪਾ ਜਾਵੇ ਉਹਦੇ ਲਈ ਸਭ ਕੁਛ ਹੀ ਠੀਕ ਠਾਕ ਹੁੰਦਾ ਹੈ।
ਜਿਨ ਸੱਚ ਜਾਤਾ ਸੋ ਸਹਿਜ ਸਮਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਨੇ ਸੱਚ ਨੂੰ ਜਾਣ ਲਿਆ ਹੈ, ਸੱਚ ਕੀ ਹੈ? ਪਰਮਾਤਮਾ ਆਦਿ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ। ਜਿਸਨੇ ਉਹ ਸੱਚ ਨੂੰ ਜਾਣ ਲਿਆ ਹੈ ਸੋ ਸਹਿਜ ਸਮਾਵੇ, ਉਹ ਭਾਈ ਜਿਹੜੀ ਸਹਿਜ ਅਵਸਥਾ ਹੈ ਜਿਸਨੂੰ ਚੌਥੀ ਪੌੜੀ ਆਖਿਆ ਹੈ ਤੇ ਉਸਨੂੰ ਤੁਰੀਆ ਅਵਸਥਾ ਵੀ ਆਖਦੇ ਨੇ, ਉਹਦੇ ਵਿੱਚ ਲੀਨ ਹੋ ਜਾਂਦਾ ਹੈ।
ਗੁਰਮੁਖ ਕਰਣੀ ਸੱਚੇ ਸੇਵਹਿ ਸਾਚੇ ਜਾਇ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਦੀ ਕਰਨੀ ਸਭ ਤੋਂ ਉੱਤਮ ਹੈ। ਕਿਉਂ? ਸੱਚੇ ਸੇਵਹਿ ਹੈ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਦੇ ਨੇ, ਤੇ ਸਾਚੇ ਜਾਇ ਸਮਾਵਣਿਆ, ਤੇ ਫਿਰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਪਾਸ ਜਾ ਕੇ ਉਹਦੇ ਵਿੱਚ ਹੀ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਹਨ।
ਸੱਚੇ ਬਾਝੋ ਕੋ ਅਵਰ ਨ ਦੁਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਸਰਾ ਉਹਨਾਂ ਗੁਰਮੁਖਾਂ ਨੂੰ ਦਿਸਦਾ ਹੀ ਨਹੀਂ ਹੈ।
ਦੂਜੇ ਲਾਗ ਜਗ ਖਪ ਖਪ ਮੂਆ।
ਪਰ ਜਿਹੜੇ ਆਮ ਦੁਨੀਆਂ ਦੇ ਲੋਕ ਨੇ, ਇਹ ਜਿਹੜਾ ਭੁੱਲਿਆ ਹੋਇਆ ਸੰਸਾਰ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਦੂਜੇ ਪਾਸੇ ਲੱਗ ਕੇ, ਭਾਵ ਮਾਇਆ ਦੇ ਸਵਾਦਾਂ ਦੇ ਵਿੱਚ ਲੱਗ ਕੇ ਖਪ ਖਪ ਮੂਆ, ਇਹ ਉੱਥੇ ਹੀ ਖਪ ਖਪ ਕੇ ਮਰ ਗਿਆ। ਜਿਵੇਂ ਸਤਿਗੁਰੂ ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ ਹੈ, ਮਿੱਠਾ ਮੱਖ ਮੋਆ ਕਿਉਂ ਲਏ ਉਡਾਰੀ, ਹਸਤੀ ਗਰਤ ਪਿਆ ਕਿਉਂ ਤਰੀਆ ਤਾਰੀ। ਜਿਵੇਂ ਕੋਈ ਮੱਖ, ਜਿਵੇਂ ਉਹ ਇੱਕ ਮੱਖੀ ਹੁੰਦੀ ਹੈ ਅਤੇ ਜਿਹੜਾ ਨਰ ਹੁੰਦਾ ਉਹਨੂੰ ਮੱਖ ਕਹਿੰਦੇ ਨੇ, ਜਿਵੇਂ ਕੋਈ ਉਹ ਮੱਖ ਜਿਹੜਾ ਮੱਖੀਆਂ ਦਾ ਨਰ ਹੁੰਦਾ ਹੈ, ਉਹ ਗੁੜ ਦੀ ਗਿੱਲੀ ਰੋੜੀ 'ਤੇ ਜਾ ਕੇ ਬੈਠ ਜਾਂਦਾ ਹੈ, ਮਿੱਠਾ ਮੱਖ ਮੋਆ, ਅਤੇ ਪਹਿਲਾਂ ਉਸਦੇ ਪੈਰ ਉੱਥੇ ਚਿਪਕ ਜਾਂਦੇ ਨੇ, ਫਿਰ ਉਹਦੇ ਖੰਭ ਵੀ ਉੱਥੇ ਚਿਪਕ ਜਾਂਦੇ ਨੇ, ਅਤੇ ਫਿਰ ਉੱਥੇ ਹੀ ਮਰ ਜਾਂਦਾ ਹੈ। ਇਸੇ ਤਰ੍ਹਾਂ ਜੀਵ ਦੀ ਹਾਲਤ ਹੈ, ਦੂਜਾ ਲਾਗ ਜਾਂ ਖਪ ਖਪ ਮੂਆ। ਆਹ ਜਿਹੜੇ ਦੂਜੇ ਸਵਾਦ ਨੇ ਮਾਇਆ ਦੇ, ਨਸ਼ਿਆਂ ਦੇ, ਵਿਸ਼ਿਆਂ ਦੇ, ਇਹਨਾਂ ਦੇ ਵਿੱਚ ਲੱਗ ਕੇ ਅਤੇ ਫਿਰ ਉਹ ਉੱਥੇ ਹੀ ਖਪ ਖਪ ਕੇ ਮਰ ਜਾਂਦਾ ਹੈ।
ਗੁਰਮੁਖ ਹੋਵੇ ਸੋ ਏਕੋ ਜਾਣੇ ਏਕੋ ਸੇਵ ਸੁਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਹੋ ਜਾਂਦਾ ਹੈ, ਭਾਵ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਅਤੇ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ, ਸੋ ਏਕੋ ਜਾਣਾ, ਉਹ ਭਾਈ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦਾ ਹੈ, ਏਕੋ ਸੇਵ ਸੁਖ ਪਾਵਣਿਆ, ਅਤੇ ਫਿਰ ਉਹ ਇੱਕ ਵਾਹਿਗੁਰੂ ਦੀ ਸੇਵਾ ਕਰਕੇ, ਭਾਵ ਨਾਮ ਜਪਣਾ ਹੀ, ਸਿਮਰਨ ਕਰਨਾ ਹੀ ਉਸਦੀ ਸੇਵਾ ਹੈ, ਉਹ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਸੁਖ ਪਾਵਣਿਆ, ਉਹ ਆਤਮਕ ਸੁਖ ਨੂੰ ਪ੍ਰਾਪਤ ਕਰ ਲੈਂਦਾ ਹੈ।
ਜੰਤ ਸਭ ਸ਼ਰਣ ਤੁਮਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਅਗਲੀਆਂ ਪੰਕਤੀਆਂ ਉਚਾਰਨ ਕਰ ਰਹੇ ਹਨ। ਜੀ ਜੰਤ ਸਭ ਸ਼ਰਣ ਤੁਮਾਰੀ। ਹੇ ਵਾਹਿਗੁਰੂ ਜੀ, ਜਿਤਨੇ ਵੀ ਛੋਟੇ ਵੱਡੇ, ਉੱਚੇ ਨੀਵੇਂ, ਸੂਖਮ ਅਤੇ ਅਸੂਲ ਜੀਵ ਜੰਤ ਨੇ, ਕੀੜੀ ਤੋਂ ਲੈ ਕੇ ਹਾਥੀ ਤੱਕ, ਇਹ ਸਾਰੇ ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਹਨ।
ਆਪੇ ਧਰ ਦੇਖੈ ਕੱਚੀ ਪੱਕੀ ਸਾਰੀ।
ਹੇ ਵਾਹਿਗੁਰੂ ਜੀ, ਤੁਸਾਂ ਇਹ ਆਪ ਹੀ ਸੰਸਾਰ ਦਾ ਇਹ ਇੱਕ ਚੌਪੜ ਰਚਿਆ ਹੋਇਆ ਹੈ, ਇਹਦੇ ਵਿੱਚ ਜਿਤਨੇ ਵੀ ਜੀਵ ਨੇ, ਕੱਚੀਆਂ ਅਤੇ ਪੱਕੀਆਂ ਸਾਰੀ ਨਰਦਾਂ ਵਾਂਗ ਨੇ, ਤੁਸੀਂ ਇਹਨਾਂ ਨੂੰ ਆਪ ਹੀ ਉਹਨਾਂ ਖਾਨਿਆਂ ਦੇ ਵਿੱਚ ਰੱਖ ਕੇ ਦੇਖਦੇ ਹੋ। ਇਹਦਾ ਮਤਲਬ ਇਹ ਹੈ, ਜਿਤਨੇ ਵੀ ਜੀਵ ਜੰਤ ਨੇ ਸਾਰੇ ਤੁਹਾਡੀ ਸ਼ਰਨ ਵਿੱਚ ਨੇ, ਅਤੇ ਤੁਸੀਂ ਆਪ ਹੀ ਇਹਨਾਂ ਨੂੰ ਆਹ ਜਿਹੜੀਆਂ 84 ਲੱਖ ਜੂਨਾਂ ਦੇ ਖਾਨੇ ਬਣਾਏ ਹੋਏ ਨੇ, ਇਹਨਾਂ ਦੇ ਵਿੱਚ ਰੱਖ ਕੇ ਜਿੰਨੀਆਂ ਵੀ ਕੱਚੀਆਂ ਅਤੇ ਪੱਕੀਆਂ ਨਰਦਾਂ ਨੇ ਉਹਨਾਂ ਨੂੰ ਵੇਖ ਰਹੇ ਹੋ। ਜਿਹੜੇ ਮਨਮੁੱਖ ਨੇ ਕੱਚੀਆਂ ਨਰਦਾਂ ਵਾਂਗ ਨੇ, ਅਤੇ ਜਿਹੜੇ ਗੁਰਮੁਖ ਨੇ ਪੱਕੀਆਂ ਨਰਦਾਂ ਵਾਂਗ ਨੇ, ਉਹਨਾਂ ਸਾਰਿਆਂ ਦੀ ਨਿਗਰਾਨੀ ਤੁਸੀਂ ਆਪ ਕਰ ਰਹੇ ਹੋ।
ਆਨੰਦ ਨੇ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਗੁਰਮੁਖਾਂ ਦੇ ਪਾਸੋਂ ਅਨਦਿਨ ਦਾ ਅਰਥ ਹੈ ਰਾਤ ਦਿਨ ਆਪਣੀ ਕਾਰ ਸੇਵਾ ਸਿਮਰਨ ਦੀ ਕਰਾਉਂਦਾ ਹੈ, ਆਪੇ ਮੇਲ ਮਿਲਾਵਣਿਆ, ਫਿਰ ਉਹਨਾਂ ਨੂੰ ਆਪ ਹੀ ਆਪਣੇ ਮੇਲ ਦੇ ਵਿੱਚ ਮਿਲਾ ਲੈਂਦਾ ਹੈ।